ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 16ਵਾਂ ਕਾਂਡ। ਹੁਣ ਸਾਡੇ ਵਿਜੇ ਸਿੰਘ ਦੀ ਦਸ਼ਾ ਕੀ ਹੋਈ? ਇਹ ਤਾਂ ਅਸੀਂ ਦੱਸ ਆਏ ਹਾਂ ਕਿ ਸਿੰਘ ਸਾਰੇ ਬੰਨਾ ਝੱਲਾਂ ਪਰਬਤਾਂ ਵਿਖੇ ਖਿੰਡ ਫੁੱਟੇ ਗੁਜ਼ਾਰਾ ਕਰ ਰਹੇ ਸਨ, ਔਰ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ ਦਾਅ ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ। ਇਹਨਾਂ ਦੇ ਲੁੱਕ ਜਾਣ ਵਿੱਚ ਪੰਥ ਦੇ ਕੀਰਤੀਆਂ ਜਾਂ ਗਰੀਬਾਂ ਦੀ, ਜੋ ਦਲਾਂ ਦੇ ਵਿੱਚ ਨਹੀਂ ਰਿਹਾ ਕਰਦੇ ਸਨ, ਬੜੀ ਦੁਰਦਸ਼ਾ ਹੋਇਆ ਕਰਦੀ ਸੀ। ਜਦ ਉਹਨਾਂ ਪਰ ਜ਼ੁਲਮ ਕਹਿਰ ਦੇ ਹੁੰਦੇ, ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਵਾਂਗ ਬੰਨਾਂ ਵਿੱਚੋਂ ਨਿਕਲ ਪੈਂਦੇ ਸਨ, ਔਰ ਵੈਰੀਆਂ ਨਾਲ ਦੋ ਹੱਥ ਕਰ ਜਾਂਦੇ, ਆਪਣਿਆਂ ਨੂੰ ਬਚਾ ਲੈਂਦੇ ਅਤੇ ਦਰੋਈਆਂ ਨੂੰ ਪਛਾੜ ਦਿੰਦੇ। ਹੁਣ ਵੀ ਇਹੋ ਹਾਲ ਹੋਇਆ। ਘੋਰ ਅਤਿਆਚਾਰਾਂ ਅਤੇ ਸਿੰਘਣੀਆਂ ਦੇ ਦੁੱਖੜਿਆਂ ਦੀ ਖਬਰ ਜਦ ਸਿੰਘਾਂ ਵਿੱਚ ਫੈਲੀ, ਔਰ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ, ਤਦ ਖਾਲਸੇ ਦੇ ਦਿਲਾਂ ਵਿੱਚ ਰੋਹ ਉਤਰ ਆਇਆ। ਹਰ ਜਗ੍ਹਾ ਇਹ ਉਦਮ ਹੋਇਆ ਕਿ ਇੱਕ ਵੇਰ ਲਾਹੌਰ ਪਹੁੰਚਣਾ ਚਾਹੀਏ, ਪਰ ਸਭ ਤੋਂ ਪਹਿਲੇ ਕਰੋੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਂ ਤੁਰਿਆ ਜਿਕੁਰ ਦਰਿਆ ਦਾ ਹੜ੍ਹ ਤੁਰਦਾ ਹੈ। ਉਧਰੋਂ ਭਾਈ ਵਿਜੈ ਸਿੰਘ ਨੂੰ ਵੀ ਇਹ ਖਬਰ ਮਿਲੀ, ਔਰ ਨਾਲ ਹੀ ਸਾਬਰ ਸ਼ਾਹ ਫਕੀਰ ਦੇ ਛੱਡੇ ਹੋਏ ਸੂਈਆਂ ਨੇ ਖਬਰ ਲਿਆ ਦੱਸੀ ਕਿ ਸ਼ੀਲ ਕੌਰ ਵੀ ਸਿੰਘਣੀਆਂ ਦੇ ਟੋਲੇ ਵਿੱਚ ਲਾਹੌਰ ਤਸੀਹੇ ਭੋਗ ਰਹੀ ਹੈ। ਹੁਣ ਸਿੰਘ ਹੋਰਾਂ ਪਾਸ ਸਬਰ ਕਰਨਾ ਕਠਿਨ ਹੋ ਗਿਆ। ਆਪ ਸਿੰਘਾਂ ਦੇ ਤਿਆਰੇ ਦੀ ਪੱਕੀ ਸੋਚ ਸੁਣ ਚੁੱਕੇ ਸਨ। ਸਾਬਰ ਸ਼ਾਹ ਨੂੰ ਵੈਰਾਗ ਵਿੱਚ ਛੱਡ ਕੇ ਸਿੰਘ ਹੋਰੀ ਕਰੋੜਾ ਸਿੰਘ ਦੇ ਦਲ ਵਿੱਚ ਆਉਣ ਰਲੇ। ਦਲ ਵਿੱਚ ਪਹੁੰਚਦੇ ਹੀ ਇਹਨਾਂ ਦੀ ਬੜੀ ਮਾਨਤਾ ਹੋਈ। ਇਹਨਾਂ ਦਾ ਜਸ ਤਾਂ ਸਾਰੇ ਵਿਦਤ ਹੀ ਸੀ, ਔਰ ਸਭ ਸਿੱਖ ਅਮੀਰ ਦੇ ਪੁੱਤ ਦਾ, ਜਿਨ੍ਹਾਂ ਸਰਬ ਸੁੱਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ, ਦਰਸ਼ਨ ਕਰਨ ਦੇ ਅਬਲਾਖੀ ਹੋ ਰਹੇ ਸਨ। ਆਪੋ ਵਿੱਚ ਦੁਵੱਲੀ ਬੜੇ ਪਿਆਰ ਨਾਲ ਮਿਲੇ, ਜਾਣੋ ਸੱਕੇ ਵੀਰ ਹੁੰਦੇ ਹਨ। ਅੱਜ ਕੱਲ੍ਹ ਸਿੱਖਾਂ ਵੱਲ ਦੇਖੋ ਕਿ ਕੌਮੀ ਮੁਹੱਬਤ ਦਿਲਾਂ ਵਿੱਚੋਂ ਕੀਕੂ ਘੱਟ ਰਹੀ ਹੈ। ਸਿੱਖ ਦੇ ਕੋਲੋਂ ਸਿੱਖ ਮੋਢਾ ਖਹਿ ਕੇ ਐਂ ਆਕੜ ਫੂ ਲੰਘ ਜਾਂਦਾ ਹੈ ਜਿਕਰ ਕੋਈ ਸੱਤ ਓਪਰਾ ਹੁੰਦਾ ਹੈ। ਕਿੱਥੇ ਸਿੱਖ ਨੂੰ ਦੇਖ ਕੇ ਸਿੱਖ ਪ੍ਰਸੰਨ ਹੁੰਦੇ ਹਨ, ਔਰ ਬਿਨਾਂ ਵਾਕਫੀ ਫਤਿਹ ਗਜਾ ਕੇ ਮਿਲਦੇ ਸਨ, ਅਤੇ ਜੇ ਮੁਸ਼ਕਿਲ ਆ ਬਣੇ ਤਾਂ ਇੱਕ ਦੂਜੇ ਦੀ ਸਹਾਇਤਾ ਕਰਦੇ ਸਨ। ਗੱਲ ਕੀ, ਹੁਣ ਖਾਲਸੇ ਦੇ ਦਲ ਆ ਨਿਕਲੇ। ਸੇਵਾ ਦਾ ਕੰਮ ਔਰ ਕੁਛ ਕੁ ਸਵਾਰਾਂ ਦੀ ਜਥੇਦਾਰੀ ਵਿਜੇ ਸਿੰਘ ਦੇ ਹੱਥ ਦਿੱਤੀ ਗਈ। ਖਾਲਸਾ ਬੜੇ ਬੜੇ ਬਚਾਵੇਂ ਰਸਤੀ ਕੂਚ ਕਰਦਾ ਕਰਦਾ ਇੱਕ ਦਿਨ ਪੋਹ ਫੁਟਾਲੇ ਤੋਂ ਅੱਗੇ ਲਾਹੌਰ ਦੇ ਲਾਗੇ ਜਾ ਪਹੁੰਚਾ, ਔਰ ਸਾਰੇ ਦੇ ਸਾਰੇ ਬਿਜਲੀ ਦੀ ਤਰ੍ਹਾਂ ਉਸ ਥਾਵੇਂ ਜਾ ਪਏ ਜਿੱਥੇ ਸਿੰਘਣੀਆਂ ਦੁੱਖੜੇ ਭਰ ਰਹੀਆਂ ਸਨ। ਪਹਿਰੇਦਾਰਾਂ ਵਿੱਚੋਂ ਜਿਨ੍ਹਾਂ ਨੇ ਟਾਕਰਾ ਕੀਤਾ, ਇਸ ਤਰ੍ਹਾਂ ਕੱਟੇ ਗਏ ਜਿਕੁਰ ਗਾਜਰਾਂ, ਅਤੇ ਬਾਕੀ ਦੇ ਤੱਤ ਫਟ ਨੱਸ ਗਏ। ਵਿਜੇ ਮਾਨ ਖਾਲਸੇ ਦੇ ਸਰਦਾਰ ਉਸ ਦਲਾਨ ਵਿੱਚ ਇੱਕ ਨਿੱਕੀ ਕੰਧ ਢਾ ਕੇ ਜਾ ਵੜੇ, ਜੋ ਜ਼ਮੀਨ ਦੇ ਅੰਦਰ ਭੋਰੇ ਜਿਹੇ ਵਾਂਗ ਸੀ। ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿੱਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿਲਰੇ ਹੋਏ, ਬਦਬੋ ਫੈਲੀ ਹੋਈ, ਇਹਨਾਂ ਵਿਚਾਰਿਆਂ ਦੀਆਂ ਮੁਸ਼ਕਾਂ ਕਸੀਆਂ ਹੋਈਆਂ, ਕਈ ਥੰਮਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ। ਕੱਪੜੇ ਵਿਚਾਰਿਆਂ ਦੇ ਲੀਰਾਂ ਨਾਲੋਂ ਵੀ ਪਰਲੇ ਪਾਰ, ਚਿਹਰੇ ਮਜਨੂ ਨਾਲੋਂ ਵੀ ਲਿੱਸੇ, ਪਰ ਜਿਕਰ ਮੋਏ ਸਭ ਦੀ ਵੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨੀ ਉਹਨਾਂ ਦੇ ਹਿਰਦਿਆਂ ਵਿੱਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ। ਵਿਜੇ ਸਿੰਘ ਦੀ ਫੁਰਤੀ ਅਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ। ਸਰਦਾਰ ਕਰੋੜਾ ਸਿੰਘ ਹੋਰੀ ਆਪਣੇ ਚਾਦਰੇ ਅਤੇ ਹੋਰਨਾਂ ਸਾਥੀਆਂ ਦੇ ਵਾਧੂ ਕੱਪੜੇ ਲੈ ਉਹਨਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕੱਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਵੀ ਨਹੀਂ ਰਹੇ ਹੋਏ। ਪਿਛਲੇ ਜਥੇਦਾਰਾਂ ਦੇ ਇਹ ਪਿਆਰ ਅਤੇ ਭਾਵਨਾ ਹੁੰਦੀਆਂ ਸਨ। ਅੱਜ ਕੱਲ੍ਹ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਅਤੇ ਫੈਸ਼ਨਾਂ ਅਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸ਼ੀਆਂ ਵਿੱਚ ਪੈ ਕੇ ਜਗੀਰਾਂ ਅਤੇ ਵੱਡਿਆਂ ਦੀਆਂ ਕਮਾਈਆਂ ਰੁੜਾ ਰੁੜਾ ਕੇ ਕੰਗਾਲ ਹੋਈ ਜਾਂਦੇ ਹਨ। ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿੱਤਰ ਔਰ ਨੀਵੀਂ ਦ੍ਰਿਸ਼ਟੀ ਸਿੰਘਣੀਆਂ ਦੀ ਸ਼ੁਕਰਗੁਜ਼ਾਰੀ ਔਰ ਪ੍ਰਸੰਨਤਾਈ ਦੇਖਣ ਦੇ ਯੋਗ ਸੀ। ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕੀ ਫਤਿਹ ਅਤੇ ਧੰਨ ਸਤਿਗੁਰ ਅਤੇ ਜੈਕਾਰੇ ਗਜ ਰਹੇ ਹਨ। ਸਾਰਾ ਕਾਰਜ ਫਤਿਹ ਹੋ ਗਿਆ। ਭਾਵੇਂ ਲਾਹੌਰ ਵਿੱਚ ਮਨੂ ਦੀ ਮੌਤ, ਮਨੂ ਦੀ ਫੌਜ ਅਤੇ ਮਨੂ ਦੀ ਬੇਗਮ ਅਤੇ ਉਮਰਾਵਾਂ ਦੇ ਝਗੜੇ ਹੋ ਰਹੇ ਸਨ, ਪਰ ਫਿਰ ਵੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ ਔਰ ਚਾਰ ਚੁਫੇਰੇ ਕਰੜੇ ਖਤਰੇ ਨਾਲ ਘਿਰੀ ਹੋਈ ਵਿਉਣ ਸੀ। ਇਸ ਲਈ ਬੜੀ ਫੁਰਤੀ ਨਾਲ ਇੱਕ ਇੱਕ ਜਣੇ ਨੇ ਇੱਕ ਇੱਕ ਭੈਣ ਨੂੰ ਘੋੜੇ 'ਤੇ ਨਾਲ ਬਿਠਾ ਲਿਆ। ਉਸ ਮਕਾਨ ਵਿੱਚ ਬਾਲਕਾਂ ਦੇ ਲੋਥੜੇ ਇਕੱਠੇ ਕਰਕੇ ਅਤੇ ਮੋਇਆਂ ਨੂੰ ਵਿੱਚ ਰੱਖ ਕੇ ਲੱਕੜ ਮੋੜੇ ਪਾ ਕੇ ਅੱਗ ਲਾ ਦਿੱਤੀ ਔਰ ਝਟਪਟ ਤਿਲਕਦੇ ਹੋਏ ਦੂਰ ਜਾ ਕੇ ਜਥੇ ਨੇ ਇੱਕ ਬੰਨ ਵਿੱਚ ਜਾ ਦਮ ਲਿੱਤਾ। ਰਸਤੇ ਵਿੱਚ ਇੱਕ ਪਿੰਡ ਵਿੱਚੋਂ ਰਸਦ ਪਾਣੀ ਲੈ ਗਏ। ਹੁਣ ਇਸ ਬੰਨ ਵਿੱਚ ਅਪੜ ਕੇ ਸਿੰਘਾਂ ਨੇ ਕਮਰ ਕੱਸੇ ਖੋਲ੍ਹੇ ਔਰ ਰਾਵੀ ਦਰਿਆ ਵਿੱਚ ਜੋ ਨਾਲ ਵਹਿ ਰਿਹਾ ਸੀ ਇਸ਼ਨਾਨ ਪਾਣੀ ਕੀਤੇ। ਵਿਚਾਰੀਆਂ ਸਿੰਘਣੀਆਂ ਨੂੰ ਮੁੱਧ ਤਾਂ ਮਗਰੋਂ ਜਲ ਨਸੀਬ ਹੋਇਆ। ਫਿਰ ਲੰਗਰ ਤਿਆਰ ਕੀਤਾ ਗਿਆ। ਪਹਿਲੇ ਸਿੰਘਣੀਆਂ ਨੂੰ ਛਕਾਇਆ ਗਿਆ, ਫਿਰ ਸਭ ਨੇ ਛਕਿਆ। ਜਦ ਸਭੇ ਪ੍ਰਸੰਨ ਹੋ ਗਏ ਤਦ ਸਰਦਾਰ ਕਰੋੜਾ ਸਿੰਘ ਔਰ ਵਿਜੇ ਸਿੰਘ ਨੇ ਛਕਿਆ, ਕਿਉਂਕਿ ਇਹ ਦੋਵੇਂ ਭਲੇ ਪੁਰਖ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ। ਕਿਉਂਕਿ ਸਿੱਖੀ ਦੇ ਅਸੂਲਾਂ ਮੁਜਬ ਜਥੇਦਾਰ ਵੀ ਸੇਵਾ ਨੂੰ ਜੀਵਨ ਸਫਲਤਾ ਸਮਝਦਾ ਹੈ। ਹੁਣ ਐਸਾ ਬਾਨਣੂ ਬਣਿਆ ਗਿਆ ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਟੋਰ ਪਹੁੰਚਾਇਆ ਗਿਆ। ਜਿਸ ਕਿਸੇ ਦੇ ਸੰਬੰਧੀਆਂ ਵਿੱਚੋਂ ਕੋਈ ਨਹੀਂ ਸੀ ਰਿਹਾ ਉਹ ਜਥੇ ਵਿੱਚ ਹੀ ਸੇਵਾ ਦੇ ਕੰਮ ਪਰ ਰਹੀ ਔਰ ਆਪਣੇ ਭਰਾਵਾਂ ਦੀ ਬਿਪਤਾ ਵਿੱਚ ਹੱਥ ਵਟਾ ਕੇ ਜਨਮ ਮਰਨ ਸਵਾਰਦੀ ਰਹੀ। ਵਿਜੇ ਸਿੰਘ ਹੋਰਾਂ ਨੂੰ ਸ਼ੀਲ ਕੌਰ ਦਾ ਠੀਕ ਠੀਕ ਪਤਾ ਨਾ ਲੱਗਾ। ਇਹ ਤਾਂ ਖਬਰ ਮਿਲ ਗਈ ਸੀ ਕਿ ਮਨੂ ਉਸਨੂੰ ਕੈਦ ਵਿੱਚੋਂ ਮਹਿਲਾਂ ਵਿੱਚ ਲੈ ਗਿਆ ਸੀ, ਪਰ ਹੁਣ ਸੁਣਿਆ ਕਿ ਉਸਨੂੰ ਰਾਣੀ ਬਣਾ ਲਿਆ ਸੂ। ਇਸ ਖਬਰ ਨੂੰ ਸੁਣ ਕੇ ਕਿਸੇ ਨੂੰ ਨਿਸ਼ਚਾ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ। ਵਿਜੇ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਮੇਰੀ ਪਤਨੀ ਜੀਵਦੀ ਹੈ ਤਾਂ ਜ਼ਰੂਰ ਸਤ ਧਰਮ ਸਮੇਤ ਜੀਵਦੀ ਹੈ, ਜੇ ਮਰ ਚੁੱਕੀ ਹੈ ਤਾਂ ਧਰਮ ਨੂੰ ਨਾਲ ਲੈ ਕੇ ਗਈ ਹੈ। ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ। ਲੋਕ ਤਾਂ ਜਿੰਦ ਦੇ ਆਸਰੇ ਜੀਵਦੇ ਹਨ, ਪਰ ਸਿੰਘਾਂ ਦੀ ਜਿੰਦ ਧਰਮ ਹੈ। ਇਹ ਧਰਮ ਦੇ ਆਸਰੇ ਜੀਵਦੇ ਹਨ, ਜਦ ਮਰਦੇ ਹਨ ਤਾਂ ਧਰਮ ਨੂੰ ਨਾਲ ਲੈ ਜਾਂਦੇ ਹਨ, ਜੀਵਦੇ ਹਨ ਤਾਂ ਧਰਮ ਨੂੰ ਜਿੰਦ ਬਣਾ ਕੇ ਜੀਵਦੇ ਹਨ। ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਕੇ ਕੋਈ ਸਿੰਘ ਜਾਂ ਸਿੰਘਣੀ ਜੀਵਦੀ ਰਹੀ ਹੋਵੇ। ਇਸ ਦਾ ਕਾਰਨ ਇਹ ਸੀ ਕਿ ਲੋਕ ਨਾਮ ਦੇ ਪਿਆਰੇ ਸਨ, ਬਾਣੀ ਇਹਨਾਂ ਦਾ ਆਧਾਰ ਸੀ। ਸਤਿਗੁਰਾਂ ਦੇ ਹੁਕਮ ਮੁਜਬ ਬਾਬੇ ਬੰਦੇ ਦੇ ਵੇਲੇ ਤੋਂ ਜਿਵੇਂ ਦਸਵੇਂ ਪਾਤਸ਼ਾਹ ਦੇ ਵੇਲੇ ਸੀ, ਤਿਵੇਂ ਸਿੰਘਾਂ ਦੇ ਦਲਾਂ ਵਿੱਚ ਬਾਣੀ ਦੇ ਪਾਠ ਦਾ ਰੋਜ਼ਾਨਾ ਰਵੱਈਆ ਬੜਾ ਪੱਕਾ ਤੁਰਿਆ ਆ ਰਿਹਾ ਸੀ। ਬਾਣੀ ਨੇ ਆਪਣੀ ਰੰਗਣ ਚਾੜਨੀ ਹੀ ਹੋਈ। ਸੁੱਚਾ ਅਤੇ ਉੱਚਾ ਜੀਵਨ, ਕੁਰਬਾਨੀ ਅਤੇ ਪਿਆਰ ਬਾਣੀ ਨੇ ਭਾਰੀ ਦੇਣਾ ਹੋਇਆ। ਮੀਰ ਮਨੂ ਦਾ ਮਰਨਾ ਜਾਂ ਸਾਰੇ ਦੇਸ਼ ਵਿੱਚ ਸੁਣਿਆ ਗਿਆ ਤਾਂ ਸਿੰਘ ਬੰਨਾਂ ਵਿੱਚੋਂ ਐਵੇਂ ਨਿਕਲ ਪਏ ਜਿਕੋਂ ਰਾਤ ਬੀਤੀ ਅਤੇ ਸੂਰਜ ਨਿਕਲ ਪੈਂਦਾ ਹੈ। ਸਾਰੇ ਦੇਸ਼ ਵਿੱਚ ਇੱਕ ਤਰਥਲ ਮੱਚ ਗਿਆ। ਸਿੰਘਾਂ ਪਹਿਲੇ ਹੱਥ ਉਹਨਾਂ ਲੋਕਾਂ ਨੂੰ ਦੰਡ ਦਿੱਤੇ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘਾਂ, ਸਿੰਘਾਂ ਦੇ ਬੱਚੇ ਅਤੇ ਤੀਵੀਆਂ ਫੜ ਫੜ ਮਾਰੇ ਅਤੇ ਮਰਵਾਏ ਸਨ। ਯਥਾ ਉਨ ਸਭ ਚੁੰਗਲੋਂ ਤਾਈ ਚੁਣ ਚੁਣ, ਮਾਰਿਓ ਲੁਟਿਓ ਘਰ ਸਿੰਘਨ ਪੁਨ, ਨੂਰ ਦੀਨ ਕੀ ਲੁਟੀ ਸਰਾਏ, ਸਿੰਘ ਕੋਟ ਮਾਰਿਓ ਫਿਰਤਾਏ, ਲੁਟਿਓ ਸਿੰਘਨ ਨਗਰ ਮਜੀਠਾ, ਮਾਰਿਓ ਜੰਡਿਆਲਾ ਫਿਰ ਨੀਠਾ, ਕਰਮੇ ਛੀਨੇ ਦਾ ਪਰਵਾਰ, ਮਾਰ ਲੁੱਟ ਕੇ ਕਰਿਓ ਖੁਆਰ, ਰਾਮੇ ਰੰਧਾ ਵੇਕਾ ਗ੍ਰਾਮ, ਘਣੀਆਂ ਲੁਟਿਓ ਐਨ ਤਮਾਮ, ਸਹਿਦੇ ਵਾਲੇ ਕਾ ਜੱਟ ਦਿਆਲਾ, ਪੈਂਚ ਨਿਭਾਊ ਭੂਰੇ ਵਾਲਾ, ਇਸਮਾਇਲ ਖਾਂ ਥਾਂ ਮੰਡਿਆਲੀਆ, ਆਕਲ ਦਾਸ ਮਹੰਤ ਅੰਧਾਲੀਆ, ਰੰਗਣ ਮਾਰੇ ਜਾਂ ਬੁਤਾਲੀਏ, ਸਿੱਧੇ ਕੀਤੇ ਜੱਟ ਬੁੰਡਾਲੀਏ, ਘੇਰ ਔਲੀਏ ਖਾਂ ਕੋ ਮਾਰਿਓ, ਹਸਨਾ ਪੱਟੀ ਜਮ ਕਰ ਬਾਰਿਓ, ਮਾਲਪੁਰੀਏ ਗੁਲਾਬੇ ਕੇਰੋ, ਫਗਵਾੜਾ ਵੀ ਲੁਟਿਓ ਬਦੇਰੋ, ਇਤਿਹਾਦਕ ਠੌਰਨ ਕੇ ਲੋਕ, ਮੁਖਬਰ ਥੇ ਜੋ ਮਾਰਨ ਜੋਗ, ਸੋ ਮਾਰੇ ਸਾਜਨ ਬਹੁ ਪਾਰੇ, ਮਾਰੇ ਪੈਂਚ ਨੁਸ਼ਹਿਰੇ ਵਾਰੇ, ਲਏ ਦੁਸ਼ਮਣ ਤੇ ਬੜ ਬਦਲੇ, ਸਿੰਘਨ ਮਾਰ ਮਚਾਇਓ ਗਦਲੇ। ਇਸ ਪ੍ਰਕਾਰ ਸਿੱਖਾਂ ਨੇ ਥਾਂ ਥਾਂ ਆਪਣੇ ਕੈਦੀ ਛੁਡਾਏ, ਅਪਰਾਧੀਆਂ ਨੂੰ ਦੰਡ ਦਿੱਤੇ ਅਤੇ ਫਿਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ। ਪਰ ਉੱਧਰ ਮੁਰਾਦ ਬੇਗਮ ਬੜੀ ਚਾਲਾਕ, ਜੱਬੇ ਵਾਲੀ ਔਰ ਦਾਨਾ ਤ੍ਰੀਮਤ ਸੀ। ਉਸਨੇ ਪਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ, ਅਮੀਰਾਂ ਅਤੇ ਵਜ਼ੀਰਾਂ ਨੂੰ ਆਪਣੇ ਨਾਲ ਗਣ ਲਿਆ ਸੀ ਔਰ ਆਪਣੇ 3 ਵਰੇ ਦੇ ਨਿਆਣੇ ਪੁੱਤਰ ਨੂੰ ਗੱਦੀ ਉੱਤੇ ਬਿਠਾਲ ਕੇ ਆਪ ਸਰਬਰਾਹ ਬਣ ਕੇ ਰਾਜ ਕਰਨ ਲੱਗ ਗਈ। ਇਸਨੇ ਆਪਣੇ ਵਕੀਲ ਕਾਬਲ ਦੁਰਾਨੀ ਪਾਤਸ਼ਾਹ ਵੱਲ ਚੋਰੀ ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁੱਤਰ ਦੇ ਹੱਕ ਵਿੱਚ ਮੇਰੀ ਸਰਬਰਾਹੀ ਹੇਠਾਂ ਕਰ ਦਿਓ। ਇਸੇ ਤਰ੍ਹਾਂ ਇਸਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਘੱਲ ਦਿੱਤੇ ਕਿ ਲਾਹੌਰ ਦੀ ਸੂਬੇਦਾਰੀ ਮੇਰੇ ਪੁੱਤਰ ਦੇ ਨਾਮ ਹੀ ਕਰ ਦਿਓ। ਇਉਂ ਦੋਹਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤਰ ਅਮੀਨੋਦੀਨ ਨੂੰ ਸੂਬੇਦਾਰ ਔਰ ਬੇਗਮ ਨੂੰ ਸਰਬਰਾ ਮੰਨ ਕੇ ਖਿਲਤ ਤੇ ਪਰਵਾਨੇ ਭੇਜ ਦਿੱਤੇ। ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਔਰ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ। ਸੋ ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੰਨ ਰੱਖ ਸਕੇ। ਰਾਜਕਾਜ ਸੰਭਾਲ ਕੇ ਬੇਗਮ ਦੇਸ਼ ਦਾ ਬਾਨਣੂ ਬਣਨ ਲੱਗੀ। ਸਭ ਤੋਂ ਭਾਰੀ ਦੁੱਖ ਸਿੱਖਾਂ ਦਾ ਸੀ, ਸੋ ਮੋਮਨ ਖਾਨ ਨਾਇਬ ਨੂੰ ਫੌਜਾਂ ਦੇ ਕੇ ਅਮਨ ਕਰਾਉਣ ਵਾਸਤੇ ਲਾਇਆ ਅਤੇ ਭਿਖਾਰੀ ਖਾਨ ਨੂੰ, ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸੀਤ ਇਸ ਵੇਲੇ ਤੱਕ ਲਾਹੌਰ ਵਿੱਚ ਹੈ, ਵਜ਼ੀਰ ਮੁਕਰਰ ਕੀਤਾ। ਇਹ ਬੜਾ ਭੱਲਾ ਸੁੰਦਰ ਔਰ ਚਤਰ ਪੁਰਖ ਸੀ। ਇਸ ਦੀ ਸਲਾਹ ਨਾਲ ਬੇਗਮ ਦਾ ਰਾਜਪਤੀ ਵਾਂਗ ਹੀ ਤੁਰ ਪਿਆ। ਸ਼ੀਲ ਕੌਰ ਅਤੇ ਉਸਦਾ ਲਾਲ ਮਹਿਲਾਂ ਵਿੱਚ ਹੀ ਰਹੇ। ਜਦੋਂ ਮੀਰ ਮਨੂ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨਣ ਇਸ ਗੱਲ ਦਾ ਬੰਨ ਲਿਆ ਹੋਇਆ ਸੀ ਕਿ ਉਸਦੇ ਆਉਣ ਤੋਂ ਮੋਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ। ਪਰ ਉਧਰੋਂ ਮਨੂ ਦੇ ਮਰ ਜਾਣ ਦੀ ਖਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇੱਕ ਸੁੱਖ ਅਤੇ ਆਸਰਾ ਉਹ ਦਿਸਿਆ। ਸ਼ੀਲ ਕੌਰ ਦੀ ਅਕਲ ਅਤੇ ਭਲਿਆਈ ਉਸਨੂੰ ਸਮਝੇ ਪੈ ਚੁੱਕੀਆਂ ਸਨ, ਸੋ ਹੁਣ ਉਸਦੀ ਸਲਾਹ ਮਤ ਵਰਤਣ ਲੱਗ ਪਈ। ਉਸਦੀ ਸੁਥਰੀ ਅਕਲ ਉਸਨੂੰ ਕਈ ਔਕੜਾਂ ਵਿੱਚ ਐਸੀਆਂ ਸਲਾਹਾਂ ਦਿੰਦੀ ਸੀ ਕਿ ਬੇਗਮ ਵਾਹ ਵਾਹ ਕਰ ਉੱਠਦੀ ਸੀ। ਇਸ ਤਰ੍ਹਾਂ ਬੇਗਮ ਦੇ ਜੀਵ ਵਿੱਚ ਸ਼ੀਲ ਕੌਰ ਦਾ ਸਤਿਕਾਰ ਵਧਿਆ ਔਰ ਉਸਦੀ ਸੱਚੀ ਮੁੱਚੀ ਦੀ ਦਰਦਣ ਹੋ ਗਈ। ਭਿਖਾਰੀ ਖਾਨ ਨੂੰ ਦਰਬਾਰੀ ਕੰਮਾਂ ਤੋਂ ਬਾਅਦ ਬੇਗਮ ਕਈ ਵਾਰ ਮਹਿਲਾਂ ਵਿੱਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਔਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ। ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਵੀ ਇਸ ਗੱਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿੱਚ ਵੀ ਅਮੀਰੀ 'ਤੇ ਪਹੁੰਚਾ ਦਿੱਤਾ, ਪਰ ਸ਼ੌਕ ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁੰਬਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸਦੇ ਚਿੱਤਪੁਰ ਐਸਾ ਪੱਥਰ ਸੀ ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ਰ ਦੀ ਪਿਆਰੀ ਨਾ ਹੁੰਦੀ ਤਾਂ ਜ਼ਰੂਰ ਗਮ ਵਿੱਚ ਘੁੱਟ ਘੁੱਟ ਕੇ ਮਰ ਜਾਂਦੀ। ਪਰ ਭਾਣੇ ਮੰਨਣ ਦੇ ਯਤਨ ਨੇ ਉਸਦੇ ਸਰੀਰ ਅਤੇ ਆਤਮਾ ਦਾ ਵਿਯੋਗ ਨਹੀਂ ਆਉਣ ਦਿੱਤਾ। ਜਿਕਰ ਟਹਿਣੀਓ ਟੁੱਟੇ ਫੁੱਲ ਠੰਡੇ ਮੌਸਮ ਔਰ ਸੀਤਲ ਜਲ ਵਿੱਚ ਰੱਖੇ ਹੋਏ ਕਈ ਕਈ ਦਿਨ ਸੁੱਕਦੇ ਤਾਂ ਨਹੀਂ, ਪਰ ਟਾਣੀ ਵਾਲੇ ਜੋਬਨ ਅਤੇ ਖਿੜਾਅ ਵਾਲੇ ਵੀ ਨਹੀਂ ਰਹਿੰਦੇ। ਤਿਵੇਂ ਸ਼ੀਲਾ ਸੋਚਵਾਨ ਪਰ ਸੁਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੂਰ ਗਮ ਵਿੱਚ ਕੁੱਠੀ ਹੋਈ ਪਰ ਕੋਲ ਬੈਠਿਆਂ ਨੂੰ ਢੱਠੀ ਹੋਈ ਨਾ ਲੱਗਣ ਵਾਲੀ ਦਸ਼ਾ ਵਿੱਚ ਰਹਿੰਦੀ ਸੀ। ਬੇਗਮ ਇਸ ਦੁੱਖ ਨੂੰ ਜਾਣਦੀ ਸੀ ਔਰ ਉਪਾਅ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਔਰ ਮੇਰਾ ਸੁੱਖ ਹੋਰ ਵੱਧ ਜਾਵੇ, ਕਿਉਂਕਿ ਉਸਨੂੰ ਅਤਰੰਗ ਸਹੇਲੀ ਅਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਔਰ ਪਿਆਰ ਵਾਲੀ ਲੱਭਣੀ ਔਖੀ ਸੀ। ਪਹਿਲਾਂ ਤਾਂ ਬੇਗਮ ਨੇ ਝਾਨਾ ਦੇ ਹਾਕਮ ਵੱਲੋਂ ਪਤਾ ਮੰਗਵਾਇਆ ਜਿੱਥੇ ਕਿ ਸਾਬਰ ਸ਼ਾਹ ਦੀ ਦਸ ਪਈ ਸੀ। ਉੱਥੋਂ ਪਤਾ ਲੱਗਾ ਕਿ ਵਿਜੇ ਸਿੰਘ ਕਿਤੇ ਜਥਿਆਂ ਵਿੱਚ ਚਲਾ ਗਿਆ ਹੈ। ਇਸ ਲਈ ਬੇਗਮ ਨੇ ਵਿਜੇ ਸਿੰਘ ਦਾ ਹੋਲੀਆ ਅਤੇ ਅਤਾ ਪਤਾ ਦੇ ਕੇ 5-7 ਸੂਏ ਛੱਡ ਦਿੱਤੇ ਜੋ ਸਿੰਘ ਹੋਰਾਂ ਦਾ ਪੂਰਾ ਪੂਰਾ ਪਤਾ ਕੱਢ ਦੇਣ। ਇੱਧਰੋਂ ਸਿੱਖਾਂ ਦੀਆਂ ਮੁੜ ਹੱਲਾ ਮਾਰਨ ਦਾ ਬਾਜ਼ਾਰ ਗਰਮ ਹੋ ਰਿਹਾ ਸੀ, ਜੈਸਾ ਕਿ ਅਸੀਂ ਪਿੱਛੇ ਕਹਿ ਆਏ ਹਾਂ। ਜਿਸ ਲਈ ਬੇਗਮ ਨੇ ਮੋਮਨ ਖਾਨ ਦੇ ਸਪੁਰਦ ਗਸ਼ਤੀ ਫੌਜ ਕਰਕੇ ਦੇਸ਼ ਵਿੱਚ ਤੋਰੀ ਹੋਈ ਸੀ। ਕਈ ਥਾਈਂ ਮੁੱਠਭੇੜਾਂ ਹੋਈਆਂ, ਕਦੀ ਉਹ ਜਿੱਤੇ ਅਤੇ ਕਦੀ ਉਹ। ਛੇਕੜ ਸ਼ੇਖੂਪੁਰੇ ਕੋਲ ਮੋਮਨ ਖਾਨ ਦੇ ਭੜਕਾਏ ਹੋਏ ਜੱਟਾਂ ਨਾਲ ਸਿੰਘਾਂ ਦੇ ਇੱਕ ਟੋਲੇ ਦਾ ਟਾਕਰਾ ਹੋ ਗਿਆ, ਜਿਸ ਵਿੱਚ 5-4 ਚੰਗੇ ਸਿੰਘ ਸ਼ਹੀਦ ਹੋਏ। ਪਰ ਖਾਲਸੇ ਦੇ ਹੱਲੇ ਅੱਗੇ ਉਹ ਠਹਿਰ ਨਾ ਸਕੇ, ਪੈਰ ਹਿੱਲ ਗਏ ਔਰ ਮੈਦਾਨ ਖਾਲੀ ਛੱਡ ਕੇ ਨੱਸ ਗਏ। ਭਾਈ ਵਿਜੇ ਸਿੰਘ ਇਸ ਜੰਗ ਵਿੱਚ ਅੱਗੇ ਵੱਧ ਵੱਧ ਕੇ ਲੜਦਾ ਰਿਹਾ ਸੀ। ਜਦ ਹੱਲਾ ਬੋਲਿਆ ਤਦ ਵੀ ਮੋਹਰੇ ਸੀ, ਉਸ ਘਮਸਾਣ ਵਿੱਚ ਇੱਕ ਤੁਰਕ ਦੀ ਤਲਵਾਰ ਪੜਤੇ ਲੱਗੀ। ਇਸ ਮਰਦ ਨੇ ਲੱਤ ਨੂੰ ਬੰਨ ਲਿਆ ਔਰ ਪੀੜ ਨਾ ਜਣਾਈ ਔਰ ਵੱਧ ਵੱਧ ਕੇ ਤਲਵਾਰ ਵਾਮਦਾ ਹੀ ਰਿਹਾ। ਛੇਕੜ ਉਸਦਾ ਘੋੜਾ ਕਾਇਲ ਹੋ ਕੇ ਇੱਕ ਲਵਾਂਝੇ ਜਿਹੇ ਇੱਕ ਟੋਏ ਵਿੱਚ ਟਹਿ ਪਿਆ। ਇਸ ਟੋਏ ਵਿੱਚ ਇੱਕ ਸਿੱਖ ਅਤੇ ਦੋ ਮੁਸਲਮਾਨ ਲੜਦੇ ਲੜਦੇ ਅੱਗੇ ਡਿੱਗੇ ਪਏ ਸਨ, ਜਿਨ੍ਹਾਂ ਦਾ ਸਮਾਚਾਰ ਇਹ ਸੀ ਸਿੰਘ ਤਾਂ ਪਹਿਲੇ ਕਈਆਂ ਦਾ ਆਹੂ ਲਾ ਚੁੱਕਾ ਸੀ। ਫਿਰ ਦੋਹਾਂ ਤੁਰਕਾਂ ਨੇ ਉਸਨੂੰ ਘੇਰ ਲਿਆ। ਤਲਵਾਰਾਂ ਤਿੰਨ ਦੀਆਂ ਟੁੱਟ ਜਾਣ ਕਰਕੇ ਹੱਥ ਪਲਿਥਿਓਂ ਅਤੇ ਦਾਓ ਘਾਓ ਦਾ ਘੋਲ ਹੀ ਹੁੰਦਾ ਰਿਹਾ। ਕੁਲਦੇ ਕੁਲਦੇ ਇਹ ਹੋਇਆ ਕਿ ਤਿੰਨੇ ਜਣੇ ਇੱਕ ਦੂਜੇ ਦੀਆਂ ਟੱਕਰਾਂ ਖਾ ਕੇ ਢਹਿ ਪਏ। ਸਿੰਘ ਜੀ ਤਾਂ ਗੁਰਪੁਰੀ ਸਿਧਾਰੇ ਅਤੇ ਤੁਰਕ ਦੋਵੇਂ ਰੇਤ ਪਰ ਮੱਛੀ ਵਾਂਗੂ ਤਿਲ ਬਿਲ ਕਰਦੇ ਪਏ ਸਨ ਕਿ ਜਦੋਂ ਸਾਡੇ ਸਿੰਘ ਹੋਰੀ ਘੋੜੇ ਸਣੇ ਆ ਡਿੱਗੇ। ਡਿੱਗਦੇ ਹੀ ਇਹਨਾਂ ਦੀ ਵਜ ਨੇ ਤੁਰਕਾਂ ਦਾ ਦਮ ਪੂਰ ਕਰ ਦਿੱਤਾ ਅਤੇ ਸਿੰਘ ਹੋਰੀ ਬੇਹੋਸ਼ ਹੋ ਗਏ। ਇਸ ਸਮਾਚਾਰ ਨੂੰ ਕਿਸੇ ਨਾ ਡਿੱਠਾ। ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਸਾ ਭਜਾ ਕੇ ਅਤੇ ਉਹਨਾਂ ਦੇ ਗਿਰਾਵਾਂ ਨੂੰ ਜੋਗ ਡੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਅਤੇ ਕਾਹਲੀ ਵਿੱਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਨਾ ਰਹੀ। ਸਾਰੀ ਰਾਤ ਤਿੰਨ ਲੋਥਾਂ ਸਿਰਾਣੇ ਅਤੇ ਮੋਏ ਘੋੜੇ ਨਾਲ ਲੱਤ ਬੱਧੀ ਹੋਈ ਮੂੰਦੜੇ ਮੂੰਹ ਪਿਆ ਸਿੰਘ ਜੀ ਨੂੰ ਬੇਸੁੱਧੀ ਵਿੱਚ ਬੀਤ ਗਈ। ਸਿੱਖਾਂ ਦੇ ਸਾਕੇ ਕਾਲਾਂ ਬਹਾਦਰੀਆਂ ਅਤੇ ਕਸ਼ਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੋ ਸਿੱਖਾਂ ਦੀ ਅਣਗਹਿਲੀ ਕਰਕੇ ਲਿਖਤੀ ਇਤਿਹਾਸਾਂ ਵਿੱਚ ਲੁਕੇ ਪਏ ਹਨ, ਜੋ ਲੱਭਣੇ ਔਖੇ ਹੋ ਰਹੇ ਹਨ। ਇਸ ਲਈ ਸਿੱਖਾਂ ਨੂੰ ਆਪਣੇ ਪਿੱਛੇ ਦੀ ਖਬਰ ਨਹੀਂ ਜਿਸ ਪਰ ਫਖਰ ਕਰਨ। ਅਣਜਾਣ ਸਿੱਖ ਭੁਲੇਖੇ ਖਾ ਰਹੇ ਹਨ। ਦੇਖੋ ਇਸ ਵੇਲੇ ਸਿੰਘ ਜੀ ਕੀਕੂ ਆਪਣੇ ਜਿਗਰ ਦੇ ਲਹੂ ਦੇ ਪਿਆਲੇ ਪੀ ਕੇ ਟੋਇਆਂ ਵਿੱਚ ਲੋਥਾਂ ਦੀ ਸੇਜਾਂ ਵਿਛਾ ਕੇ ਸੌ ਰਹੇ ਹਨ। ਅਮੀਰੀਆਂ ਅਤੇ ਧਨ ਦੀਆਂ ਬਹਾਰਾਂ ਛੱਡ ਕੇ ਕਿੱਥੇ ਪਏ ਜਿੰਦਾਂ ਨੂੰ ਤੋੜ ਰਹੇ ਹਨ, ਜਿੱਥੇ ਆਪਣਾ ਜਾਂ ਪਰਾਇਆ ਕੋਈ ਪਾਸ ਨਹੀਂ ਹੈ। ਕਿਆ ਇਹਨਾਂ ਸੂਰਮਿਆਂ ਨੂੰ ਲੁੱਟ ਦਾ ਲਾਲਚ ਘਰਾਂ ਥੀ ਕੱਢ ਕੇ ਟੋਇਆਂ ਵਿੱਚ ਖਿੱਚ ਲਿਆਇਆ ਹੈ? ਅਫਸੋਸ, ਸਿੱਖ ਲੋਕ ਇਤਿਹਾਸਕਾਰਾਂ ਦੇ ਪੁਸਤਕ ਪੜ੍ਹੇ ਬਾਅਦ ਹੀ ਰਾਇਆਂ ਕਾਇਮ ਕਰ ਲੈਂਦੇ ਹਨ। ਜ਼ਰਾ ਐਲਫਿਨਸਟਨ ਦੀ ਤਵਾਰੀਖ ਵਿੱਚ ਬੰਦੇ ਦੀ ਮੌਤ ਔਰ 740 ਸਿੱਖਾਂ ਦੀ ਸ਼ਹੀਦੀ ਦਾ ਹਾਲ ਪੜ੍ਹੋ ਤਾਂ ਲੂਹ ਕੰਢੇ ਹੋ ਜਾਂਦੇ ਹਨ। ਕੀ ਇਹ ਲੋਕ ਭੰਗਾ ਪੀ ਕੇ ਸੋ ਰਹਿੰਦੇ ਸਨ, ਜਾਂ ਆਪਣੇ ਡੋਲਿਆਂ ਦੀ ਅਥਕ ਤਾਕਤ ਨਾਲ 9 ਸਦੀਆਂ ਦੇ ਜ਼ੁਲਮਾਂ ਦਾ ਖੁਰਾ ਖੋਜ ਮਿਟਾ ਕੇ ਇਸ ਵੇਲੇ ਅਨਿਆਈ ਰਾਜ ਦੀ ਮਿੱਟੀ ਉਡਾ ਰਹੇ ਸਨ? ਬੇਸ਼ੱਕ ਸਿੱਖਾਂ ਨੇ ਤਦੋਂ ਹਿੰਦੁਸਤਾਨ ਤੋਂ ਬਾਹਰ ਕਦਮ ਨਹੀਂ ਪੁੱਟਿਆ, ਪਰ ਕਦੇ ਕਿਸੇ ਨੇ ਇਹ ਵੀ ਸੋਚਿਆ ਹੈ ਕਿ ਪੰਜਾਬ ਉਸ ਸਮੇਂ ਕੀ ਵਸਤੂ ਸੀ? ਅਹਿਮਦ ਸ਼ਾਹ ਅਬਦਾਲੀ ਵਰਗਾ ਜ਼ਬਰਦਸਤ ਹਮਲੇ ਕਰਨ ਵਾਲਾ ਸਾਹਸੀ ਗੁਆਂਢ ਬੈਠਾ ਸੀ। ਇਸ ਦੇ ਮਾਤਹਿਤ ਬੜੇ ਬੜੇ ਤਕੜੇ ਤਾਕਤਵਰ ਪਠਾਨ ਸਨ। ਅਫਗਾਨਿਸਤਾਨ ਅਤੇ ਸਰਹੰਦ ਇਸ ਦੇ ਕਬਜ਼ੇ ਵਿੱਚ ਸਨ। ਲੱਖਾਂ ਫੌਜਾਂ ਅਨੇਕਾਂ ਵਾਰ ਲਿਆ ਕੇ ਇਸਨੇ ਦੇਸ਼ ਲੁੱਟਿਆ ਸੀ, ਫਿਰ ਲਾਹੌਰ ਛੱਡ ਕੇ ਇਲਾਕੇ ਇਲਾਕੇ ਪਰ ਜ਼ਬਰਦਸਤ ਹਾਕਮ ਸਨ ਔਰ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ। ਨਾ ਇਲਾਕਾ, ਨਾ ਰਿਆਸਤ, ਨਾ ਖਜ਼ਾਨੇ, ਕੋਈ ਠਹਿਰ ਨਹੀਂ, ਕੋਈ ਸਹਾਇਤਾ ਨਹੀਂ, ਕੋਈ ਮਿੱਤਰ ਨਹੀਂ। ਮੁਸਲਮਾਨ ਹਿੰਦੂ ਸਭ ਵੈਰੀ, ਇੱਥੋਂ ਤੱਕ ਕਿ ਘਰ ਦੇ ਸੇਵਕ ਹਿੰਦਾਲੀ ਅਤੇ ਕਈ ਹੋਰ ਮੁਖਬਰ ਬਣੇ ਹੋਏ। ਐਸੀਆਂ ਡਰਾਵਣੀਆਂ ਹਾਲਤਾਂ ਵਿੱਚ ਜਿਸ ਕੌਮ ਨੇ ਅਟਕ ਤੋਂ ਲੈ ਕੇ ਸਹਾਰਨਪੁਰ ਤੱਕ, ਮੁਲਤਾਨ ਅਤੇ ਸਿੰਧ ਤੋਂ ਲੈ ਕੇ ਕਾਂਗੜੇ ਜੰਮੂ ਅਤੇ ਭਿੰਬਰ ਤੱਕ ਆਪਣਾ ਸਿੱਕਾ ਜਮਾ ਲਿਆ ਹੋਵੇ ਔਰ ਦਿੱਲੀ ਪਟੌਦੀ ਦੂਜਨਾ ਬੀਕਾਨੇਰ ਤੱਕ ਹੱਲੇ ਕੀਤੇ ਹੋਣ, ਉਹਨਾਂ ਨੇ ਮਰਹੱਟਿਆਂ ਤੋਂ ਕਿਤੇ ਵੱਧ ਬਹਾਦਰੀ ਦਿਖਲਾਈ ਹੈ? ਜਿਨ੍ਹਾਂ ਪਾਸ ਪਹਾੜੀ ਕਿਲ੍ਹੇ, ਪਹਾੜਾਂ ਵਿੱਚ ਲੁਕਣ ਦੀ ਥਾਂ, ਸੇਵਾ ਜੀ ਵਰਗੇ ਸਰਦਾਰ ਸਿਰ 'ਤੇ, ਫਿਰ ਇੱਕ ਦੂਜੇ ਦੇ ਮਗਰੋਂ ਲਾਇਕ ਪੁਰਖ ਆਦਿ ਬਣਦੇ ਰਹੇ ਔਰ ਹਰ ਪ੍ਰਕਾਰ ਦੀ ਸਹਾਇਤਾ ਦੇ ਸਾਮਾਨ ਮੌਜੂਦ ਸਨ। ਜੋ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਹਨ। ਜੇ ਕਦੀ ਇਤਿਹਾਸ ਦਾ ਮੁਤਾਲਿਆ ਕਰੋ ਤਾਂ ਪਤਾ ਲੱਗੇ ਕਿ ਅਹਿਮਦ ਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰਕੇ ਪਠਾਣ ਰਾਜ ਇੱਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿੱਚ ਆਏ ਸਿੱਖ ਉਸਨੂੰ ਅੱਤ ਤੰਗ ਕਰਦੇ ਸਨ। ਜਦ ਉਹ ਦਿੱਲੀ ਅਪੜਦਾ ਤਾਂ ਸਿੱਖ ਪੰਜਾਬ ਵਿੱਚ ਉਹ ਉਦਮ ਮਚਾਉਂਦੇ ਕਿ ਉਸਨੂੰ ਫੇਰ ਪਿੱਛੇ ਪਰਤਣਾ ਪੈਂਦਾ। ਇਹਨਾਂ ਦੇ ਟਾਕਰੇ ਅਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਹਨਾਂ ਨੇ ਉਸ ਜ਼ੁਲਮ ਨੂੰ ਹਿੰਦ ਵਿੱਚ ਮੁੜ ਵਿਦੇਸ਼ੀ ਪਠਾਣੀ ਰਾਜ ਕਾਇਮ ਕਰਨ ਵਿੱਚ ਕਾਮਯਾਬ ਨਹੀਂ ਹੋਣ ਦਿੱਤਾ। ਵੱਡੇ ਕਾਲੂਘਾਰੇ ਦੀ ਵੀਰਤਾ ਨੇ ਅਬਦਾਲੀ ਦੇ ਹੌਂਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫਿਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ ਵਿੱਚ ਹੀ ਸਹੀ। ਨੁਸ਼ਹਿਰੇ ਦਾ ਸਿੰਘ ਯੁੱਧ ਪੜ੍ਹ ਲਈਏ ਤਾਂ ਵੀ ਕੁਛ ਪਤਾ ਲੱਗ ਜਾਂਦਾ ਹੈ ਕਿ ਕਿਸ ਬਹਾਦਰੀ ਦੇ ਬੰਦੇ ਹੋਏ ਹਨ। ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ। ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ। ਪਿਆਰੇ ਵਿਜੇ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸਵਾਸ ਲੈ ਲੈ ਵਕਤ ਗੁਜ਼ਾਰਦੀ ਰਹੀ। ਜ਼ਿਕਰ ਭਾਦਰੋਂ ਦੇ ਵੱਟ ਵਿੱਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ। ਸਵੇਰ ਹੋਈ ਤਾਂ ਨਸੇ ਭੱਜੇ ਲੋਕ ਆਪਣੇ ਪਿੰਡ ਵਿੱਚ ਸੰਭਾਲਣ ਲਈ ਘਰਾਂ ਨੂੰ ਆਏ। ਇੱਧਰੋਂ ਕਿਸਮਤ ਦੇ ਬਲੀ ਪੰਡਿਤ ਜੀ ਚੂਹੜਮਲ ਦੇ ਪੁਰੋਹਿਤ ਹੋਰੀ, ਜੋ ਲਾਹੌਰ ਦੇ ਸੂਈਆਂ ਵਿੱਚੋਂ ਇੱਕ ਸਨ, ਉੱਧਰ ਆ ਨਿਕਲੇ। ਇਹਨਾਂ ਦੇ ਨਾਲ ਕੁਝ ਸਿਪਾਹੀ ਵੀ ਸਨ। ਟੋਏ ਦੇ ਪਾਸੋਂ ਲੰਘੇ ਤਾਂ ਸ੍ਰੀ ਵਾਹਿਗੁਰੂ ਦੀ ਮੱਧਮ ਆਵਾਜ਼ ਕੰਨੀ ਪਈ। ਆਵਾਜ਼ ਸੁਣਦੇ ਹੀ ਆਪ ਹੋਰੀ ਠਿਠਕ ਦੇ ਕੋਲ ਆ ਕੇ ਦੇਖਣ ਲੱਗੇ। ਓਹੋ, ਇਹ ਤਾਂ ਵਿਜੇ ਸਿੰਘ ਲੁੱਛ ਰਿਹਾ ਹੈ। ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸਨੂੰ ਮਰਵਾ ਚੁੱਕੇ ਸਨ, ਮੁੱਲ ਵੀ ਵੱਟ ਕੇ ਖਾ ਚੁੱਕੇ ਸਨ। ਹੁਣ ਅੱਖਾਂ ਅੱਗੇ ਫਿਰ ਜਿਉਂਦਾ ਦਿਸਿਆ। ਲਾਹੌਰ ਵਿੱਚੋਂ ਜਦ ਸੂਏ ਤਲਾਸ਼ ਕਰਨ ਨਿਕਲੇ ਸਨ ਤਦ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ ਸੂਈਆਂ ਦੀ ਲੋੜ ਹੈ, ਕਿਉਂਕਿ ਸਾਰੇ ਮੁਖਬਰ ਆਪੋ ਵਿੱਚ ਭੇਤੀ ਆਉਂਦੇ ਸਨ। ਇਹ ਉਹ ਹਾਲ ਇਸ ਦਾ ਸੀ। ਜਦ ਇਸ ਨੇ ਇਹ ਗੱਲ ਸੁਣੀ ਤਦ ਬੇਗਮ ਪਾਸ ਦਰਖਾਸਤ ਕਰਕੇ ਆਪ ਵੀ ਇਸ ਕੰਮ ਦਾ ਸੂਈਆਂ ਮੁਕਰਰ ਹੋ ਗਿਆ ਔਰ ਸਰਕਾਰੀ ਖਰਚ ਉੱਤੇ ਦੇਸ਼ ਵਿੱਚ ਫਿਰਨ ਲੱਗਾ। ਇਸ ਦੇ ਭਾਣੇ ਤਾਂ ਵਿਜੇ ਸਿੰਘ ਮਰ ਚੁੱਕਾ ਸੀ, ਪਰ ਬੇਗਮ ਦੀ ਤਲਾਸ਼ ਤੋਂ ਉਸਨੇ ਸਿੱਟਾ ਕੱਢ ਲਿਆ ਸੀ ਕਿ ਵਿਜੇ ਸਿੰਘ ਕੋਈ ਸਰਕਾਰੀ ਖੁਨਾਮੀ ਕਰਕੇ ਕੈਦੋਂ ਨਿਕਲ ਗਿਆ ਹੋਣਾ ਹੈ, ਤਾਂ ਹੀ ਉਹ ਬੇਗਮ ਤਾਂਗ ਨਾਲ ਭਾਲ ਕਰਵਾ ਰਹੀ ਹੈ। ਇਹ ਗੱਲ ਸੋਚਣੀ ਕਿ ਬੇਗਮ ਵੈਰ ਨਾਲ ਸਿੰਘ ਨੂੰ ਨਹੀਂ ਲੱਭ ਰਹੀ, ਉਸ ਲਈ ਅਣਹੋਣੀ ਗੱਲ ਸੀ। ਉਸਨੇ ਸਮਝਿਆ ਕਿ ਸਜ਼ਾ ਦੇਣ ਲਈ ਬੇਗਮ ਲੱਭਦੀ ਹੈ, ਇਸ ਲਈ ਆਪ ਵੀ ਸੂਈਆਂ ਬਣ ਫਿਰਿਆ ਸੀ। ਸੋ ਹੁਣ ਉਸਨੂੰ ਜੀਵਦਾ ਵੇਖ ਕੇ ਚਾਹੇ ਉਸ ਕੇ ਇਸ ਨੂੰ ਮਰਵਾ ਸਿੱਟੇ, ਵੈਰੀ ਵੀ ਮਰ ਜਾਏ ਕੋਈ ਸੰਸਾ ਵੀ ਨਾ ਰਹੇ, ਮਤਾ ਜੀਵਦਾ ਦਰਬਾਰ ਵਿੱਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ। ਇਹ ਸੋਚ ਕੇ ਸਿਪਾਹੀਆਂ ਨੂੰ ਕਾਲੀ ਨਾਲ ਬੋਲਿਆ, ਉਹ ਆਦਮੀ ਹੈ ਜਿਸ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਾਰੋ ਗੋਲੀ, ਜੀਵਦਾ ਭੱਜ ਨਾ ਜਾਏ, ਇਹ ਤਾਂ ਇਕੱਲਾ ਤੁਹਾਨੂੰ ਦੋਹਾਂ ਨੂੰ ਬਥੇਰਾ ਹੈ। ਸਿਪਾਹੀ ਹੱਸ ਪਏ ਔਰ ਸੋਚਣ ਲੱਗੇ ਕਿ ਹੁਕਮ ਹੈ ਫੜ ਕੇ ਲਿਆਓ, ਮਾਰਨ ਦਾ ਹੁਕਮ ਨਹੀਂ। ਸੋ ਖਬਰੇ ਮਾਰ ਕੇ ਲੈ ਗਿਆ ਸਾਡਾ ਇਨਾਮ ਮਾਰਿਆ ਜਾਏ। ਇਸ ਲਈ ਸੂਏ ਦਾ ਕਿਆ ਨਾ ਮੰਨ ਕੇ ਟੋਏ ਵਿੱਚ ਉਤਰੇ, ਵਿਜੇ ਸਿੰਘ ਦੀ ਟੰਗ ਨੂੰ ਘੋੜੇ ਹੇਠੋਂ ਕੱਢਿਆ ਔਰ ਪੱਟ ਨੂੰ ਸਿੱਧਾ ਕਰਕੇ ਬੱਧਾ। ਇੱਕ ਪਾਲਕੀ ਵੰਗਾਰੀ ਫੜ ਮੰਗਾਈ, ਪਾਣੀ ਪਿਲਾ ਕੇ ਹੋਰ ਦਾਰੀ ਕਰਕੇ ਉਸਨੂੰ ਸੁਰਜੀਤ ਕੀਤਾ। ਸੂਈਏ ਜੀ ਮਾਰ ਦੇਣ ਦੇ ਹੱਕ ਵਿੱਚ ਸੀ, ਪਰ ਸਿਪਾਹੀਆਂ ਦੀ ਜ਼ਿੱਦ ਵੇਖ ਕੇ ਉਸੇ ਪਾਸੇ ਉਲਟ ਪਏ ਅਤੇ ਸੋਚੇ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ, ਸਗੋਂ ਮਾਰਨ ਦਾ ਜ਼ਿੰਮਾ ਬੇਗਮ ਦੇ ਸਿਰ ਰਹੂ। ਇਹ ਵੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ। ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ ਲਾਂਭੇ ਹੋ ਜਾਵਾਂਗੇ, ਕਿਹੜਾ ਪੰਜਾਬ ਦਾ ਰਾਜ ਕੋਈ ਪੱਕਾ ਰਾਜ ਹੈ। ਇਸ ਤਰ੍ਹਾਂ ਵਿਜੇ ਸਿੰਘ ਜੀ ਲਾਹੌਰ ਆਏ, ਪੰਡਿਤ ਜੀ ਅਤੇ ਸਿਪਾਹੀਆਂ ਨੇ ਇਨਾਮ ਲਿਆ ਔਰ ਵਿਜੇ ਸਿੰਘ ਜੀ ਮੰਜੀਪੁਰ ਪਏ ਮਹਿਲਾਂ ਦੇ ਅੰਦਰ ਪਹੁੰਚਾਏ ਗਏ। ਬੇਗਮ ਨੇ ਦਰਸ਼ਨ ਨਹੀਂ ਕੀਤਾ, ਕਿਉਂਕਿ ਉਸਦੇ ਪੁੱਤਰ ਨੂੰ ਮਾਤਾ ਨਿਕਲੀ ਸੀ ਔਰ ਉਹ ਉਸਦੇ ਇਲਾਜ ਵਿੱਚ ਰੁੱਝੀ ਹੋਈ ਸੀ। ਪਰ ਤਦ ਵੀ ਕਈ ਹਕੀਮ ਸਿੰਘ ਜੀ ਦੇ ਇਲਾਜ ਵਿੱਚ ਲਾਏ ਗਏ ਔਰ ਸਭ ਬੰਦੋਬਸਤ ਸੁਖਦਾ ਹੋ ਗਿਆ। ਇਸ ਵੇਲੇ ਸ਼ੀਲ ਕੌਰ ਵੀ ਮਹਿਲਾਂ ਦੇ ਅੰਦਰ ਸਭ ਕੁਝ ਹੁਕਮ ਹਾਸਲ ਰੱਖਦੀ ਸੀ। ਕਿਆ ਅਸਚਰਜ ਹੈ, ਵਿਜੇ ਸਿੰਘ ਜੋ ਟੋਏ ਵਿੱਚ ਪਿਆ ਮਾਨੋ ਆਪਣੇ ਛੇਕੜਲੇ ਸਵਾਸ ਲੈ ਰਿਹਾ ਸੀ, ਫਿਰ ਆਪਣੇ ਪੁੱਤਰ ਅਤੇ ਵੋਟੀ ਪਾਸ ਪਹੁੰਚਾ। ਵੋਟੀ ਅਤੇ ਪੁੱਤਰ ਦੀ ਖੁਸ਼ੀ ਦੀ ਇਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਈਂ ਫਿਰ ਜੀਵਦਾ ਜਾਗਦਾ ਮਿਲ ਪਿਆ। ਵਾਹ ਵਾਹ, ਧੰਨ ਪਰਮੇਸ਼ਰ ਅਤੇ ਧੰਨ ਪਰਮੇਸ਼ਰ ਜੀ ਦੇ ਕਾਰਖਾਨੇ। ਸ਼ੀਲਾ ਜੀ ਨੇ ਸਿਰ ਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਿਆਸ ਬੈਠੀ ਟਹਿਲ ਕਰਦੀ ਰਹਿੰਦੀ। ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ। ਹਕੀਮਾਂ ਦਾ ਇਲਾਜ ਤਾਂ ਸੀ ਹੀ, ਪਰ ਵੋਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰੱਖਦੀ ਸੀ। ਗੱਲ ਕੀ ਖੁਸ਼ੀ ਔਰ ਸੇਵਾ ਨਾਲ ਸਰੀਰ ਫਿਰ ਆਇਆ। ਕੁਝ ਥੋੜ੍ਹੇ ਚਿਰ ਵਿੱਚ ਸਿੰਘ ਜੀ ਰਾਜ਼ੀ ਖੁਸ਼ੀ ਹੋ ਗਏ। ਕਰੜੇ ਦੰਦਾਂ ਵਿੱਚ ਜਿਕੁਰ ਜੀਭ ਰਹਿੰਦੀ ਹੈ, ਤਿਵੇਂ ਵੈਰੀਆਂ ਦੇ ਮਹਿਲਾਂ ਵਿੱਚ ਖਾਲਸੇ ਦਾ ਦੁਖੀ ਟੱਬਰ ਫਿਰ ਸੁਖੀ ਰਹਿਣ ਲੱਗਾ। ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ। ਕਿੱਥੇ ਬੰਨਾਂ ਦੀਆਂ ਬਿਪਤਾਂ, ਕਿੱਥੇ ਇਹ ਪਾਤਸ਼ਾਹੀ ਸੁੱਖ। ਸ਼ੀਲਾ ਵੱਲ ਦੇਖੋ, ਬਸੰਤ ਦੀ ਸਰੋਂ ਦੀ ਗੰਧਲ ਵਾਂਗ ਖਿੜ ਰਹੀ ਹੈ। ਭੁਜੰਗੀ ਵੱਲ ਦੇਖੋ ਤਾਂ ਬਨ ਵੇਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਦਾ ਹੈ। ਵਿਜੇ ਸਿੰਘ ਵੱਲ ਤੱਕੋ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ। ਪਰ ਇਸ ਆਨੰਦ ਵਿੱਚ ਖਾਲਸਾਈ ਟੱਬਰ ਮਸਤ ਨਹੀਂ ਹੋ ਗਿਆ। ਆਪਣੇ ਭਰਾਵਾਂ ਵਿੱਚ ਪਹੁੰਚ ਕੇ ਪੰਥ ਦੀ ਸੇਵਾ ਕਰਨ ਦਾ ਉਪਾਅ ਸੋਚਦੇ ਹੀ ਰਹਿੰਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲੇ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।